दीपक जी स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪਿਛਲੇ ਹਫ਼ਤੇ ਅਸੀਂ ਗੱਲ ਕਰਦੇ ਸੀ ਰਾਜ ਸਭਾ ਦੇ ਵਿੱਚ, ਜਿਹੜੇ ਕਾਗਜ਼ ਵਗੈਰਾ ਭਰਨ ਦੀ ਗੱਲ ਸੀ, ਚਤੁਰਵੇਦੀ ਜੀ ਦੀ ਚਤੁਰਾਈ ਦੀ ਗੱਲ ਉਦੋਂ ਹੋ ਰਹੀ ਸੀ। ਚਤੁਰਵੇਦੀ ਜੀ ਦੀ ਚਤੁਰਾਈ ਦੇ ਵਿੱਚ ਹੋਰ ਕਿਹੜਾ ਨਵਾਂ ਸਫ਼ਾ ਜੁੜਿਆ ਹੈ, ਦੱਸਿਓ।
ਬਿਲਕੁਲ ਜੀ, ਅੱਜ ਵੈਸੇ ਤਾਂ ਅਧਿਕਾਰਕ ਤੌਰ ਤੇ ਆਖਰੀ ਦਿਨ ਸੀ, ਮਤਲਬ ਜਿਹੜੀ ਅੱਜ ਪੜਚੋਲ ਹੋ ਕੇ ਕਾਗਜ਼ਾਂ ਤੇ ਫੈਸਲਾ ਹੋਣਾ ਸੀ। ਅੱਜ ਚਤੁਰਵੇਦੀ ਜੀ ਦੇ ਕਾਗਜ਼ ਤਾਂ ਹੋ ਗਏ ਰੱਦ, ਪਰ ਸਿਆਸੀ ਡਰਾਮਾ ਸਿਖਰ ਤੇ ਪਹੁੰਚ ਗਿਆ ਵਿਜੇ ਜੀ। ਪਹਿਲਾਂ 6 ਤਰੀਕ ਨੂੰ ਇਸ ਨਵਨੀਤ ਚਤੁਰਵੇਦੀ ਨੇ ਕਾਗਜ਼ ਦਾਖਲ ਕਰਦੇ ਹੋਏ 10 ਨਾਮ ਲਿਖੇ ਸੀ ਆਮ ਆਦਮੀ ਪਾਰਟੀ ਦੇ MLA ਦੇ, ਕਿਉਂਕਿ 10 ਨਾਮ ਘੱਟੋ ਘੱਟ ਹੋਣੇ ਜ਼ਰੂਰੀ ਨੇ। ਪਰ ਉਹਨਾਂ ਨੂੰ 10 ਨਾਮਾਂ ਦੇ ਸਾਹਮਣੇ ਕਿਸੇ ਦੇ ਦਸਖਤ ਨਹੀਂ ਸੀ ਤੇ ਉੱਥੇ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੇ ਕਾਗਜ਼ ਤਾਂ ਰੱਦ ਹੋ ਜਾਣਗੇ। ਉਹ ਕਹਿੰਦਾ ਕੋਈ ਗੱਲ ਨਹੀਂ, ਇਹ ਸੈੱਟ ਰੱਖ ਲਓ, ਇਹ ਰੱਦ ਹੋ ਜਾਵੇ, ਮੈਨੂੰ ਇੱਕ ਨਵਾਂ ਸੈੱਟ ਦੇ ਦਿਓ, ਮੈਂ ਹੋਰ ਭਰ ਕੇ ਦੇ ਜੂੰਗਾ। 13 ਤਰੀਕ ਨੂੰ ਆਖਰੀ ਦਿਨ ਸੀ ਕਾਗਜ਼ ਦਾਖਲ ਕਰਨ ਦਾ ਤੇ ਉਹ ਤੋਂ ਪਹਿਲਾਂ ਜਿਹੜੇ ਪੁਰਾਣੇ ਨਾਮ ਸੀ ਉਹਨਾਂ ਦਾ ਰੌਲਾ ਪੈ ਗਿਆ, ਕਿਉਂਕਿ ਬਾਹਰ ਲਿਸਟ ਲੱਗ ਗਈ ਕਿ ਆਹ ਨਾਮ ਨੇ ਵੀ ਇਸ ਉਮੀਦਵਾਰ ਦੇ ਨਾਲ, ਤੇ ਉਹ MLA ਸਿਪਾਹੀਆਂ ਦੇਣ ਲਈ ਬਾਹਰ ਆਉਣ ਲੱਗ ਪਏ ਜੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ ਇਹ ਕਿਵੇਂ ਲਿਖ ਲਿਆ ਜੀ ਸਾਡਾ ਨਾਮ। ਪਰ 13 ਤਰੀਕ ਸ਼ਾਮ ਨੂੰ 5 ਵਜੇ ਆਖਰੀ ਸਮਾਂ ਸੀ ਤੇ ਉਹ ਤੋਂ ਪਹਿਲਾਂ 4 ਵਜੇ ਨਵਾਂ ਸੈੱਟ ਦਾਖਲ ਕਰ ਗਿਆ ਜੀ। ਨਵੇਂ ਸੈੱਟ ਚ ਆਮ ਆਦਮੀ ਪਾਰਟੀ ਦੇ 10 MLAਆਂ ਦੇ ਫਿਰ ਨਾਂ ਸੀ, ਪਰ MLA ਨਵੇਂ ਸੀ ਹੁਣ, ਪਿਛਲੇ ਵਾਲੇ ਨਹੀਂ ਸੀ, ਤੇ ਉਹਨਾਂ ਨਾਮਾਂ ਦੇ ਸਾਹਮਣੇ ਐਕਤੀ ਮੋਹਰਾਂ ਵੀ ਲੱਗੀਆਂ ਸੀ ਤੇ ਦਸਖਤ ਵੀ ਹੋਏ ਸੀ। ਤੇ ਫਿਰ ਅਗਲਿਆਂ ਨੇ ਸੈੱਟ ਲੈ ਕੇ ਰੱਖ ਲਿਆ
ਜੀ।
ਹੁਣ ਅੱਜ ਜਦੋਂ ਕਾਗਜ਼ਾਂ ਦੀ ਪੜਚੋਲ ਸੀ ਤਾਂ ਕਹਿੰਦੇ ਕਿ ਨਵਨੀਤ ਚਤੁਰਵੇਦੀ ਜੀ ਨੂੰ ਕਿਹਾ ਗਿਆ ਕਿ ਲਿਆਓ ਜੀ ਆਪਣੇ MLA ਪੇਸ਼ ਕਰੋ ਜੀ, ਉਹਨਾਂ ਦੇ ਦਸਖਤ ਨੇ। ਤੇ ਕਹਿੰਦੇ ਜੀ ਉਹ ਪੇਸ਼ ਤਾਂ ਕੀ ਕਰਨੇ ਸੀ, ਜਿਹੜੇ MLA 5-4 ਆਏ ਵੀ ਉੱਥੇ, ਤੇ ਕਹਿੰਦੇ ਜੀ ਕਿ ਉਹਨਾਂ ਬਾਰੇ ਕਹਿੰਦੇ ਨਵਨੀਤ ਚਤੁਰਵੇਦੀ ਉੱਥੇ ਹੀ ਕਹਿੰਦੇ ਰਹੇ ਜੀ ਕਿ ਇਹਨਾਂ ਤੇ ਕੋਈ ਦਬਾਅ ਪੈ ਗਿਆ ਜੀ, ਇਹ ਮੁੱਕਰ ਗਏ
ਜੀ।
ਜਦੋਂ ਕਿ MLA ਇਸ ਗੱਲੋਂ ਮੁੱਕਰ ਗਏ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਗਾ, ਸਾਡੇ ਨਾਮ ਇਹਨੇ ਗਲਤ ਵਰਤੇ ਨੇ, ਤੇ ਕੱਲ ਰਾਤ ਜਦੋਂ ਇਹ ਗੱਲ ਨਾਮ ਉਜਾਗਰ ਹੋ ਗਏ ਸੀਗੇ, ਜੇ ਤੁਸੀਂ ਕਹੋ ਤਾਂ ਮੈਂ ਦੱਸਣਾ, ਪੁਰਾਣੇ ਦੇ ਦੱਸਣਾ, ਨਵੇਂ ਦੱਸ ਵੀ ਦਿੰਦਾ ਦਰਸ਼ਕਾਂ ਨੂੰ। ਜਦੋਂ ਪਹਿਲੀ ਵਾਰ ਉਹਨੇ 6 ਤਰੀਕ ਨੂੰ ਕਾਗਜ਼ ਦਾਖਲ ਕੀਤੇ ਸੀ ਉਦੋਂ ਜਿਹੜੇ 10 ਨਾਮ ਲਿਖੇ ਸੀ ਉਹਨਾਂ ਦੇ ਵਿੱਚ ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਹੈਂ ਸੁਖਬੀਰ ਸਿੰਘ ਮੈਸਰ ਖਾਨਾ, ਹੈਂ MLA ਰਣਵੀਰ ਭੁੱਲਰ, ਹੈਂ ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਬਣਾਵਾਲੀ, ਕੁਲਵੰਤ ਸਿੰਘ ਬਾਜੀਗਰ, ਇਹ 10 ਨਾਮ ਸੀ
ਜੀ।
ਹੁਣ ਜਿਹਨਾਂ ਦੇ ਦਸਖਤ ਕੀਤੇ ਨੇ ਜਾਂ ਜਿਹਨਾਂ ਦੇ ਦਸਖਤਾਂ ਸਣੇ ਦਾਖਲ ਕੀਤੇ ਨੇ, ਉਹ ਨਾਮ ਬੜੇ ਚੁਣਵੇਂ ਨੇ। ਉਹਨਾਂ ਚੋਂ 5-6 ਨਾਮ ਤਾਂ ਅਜਿਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜਾਂ ਹਾਈਕਮਾਨ ਜਿਹਨਾਂ ਦਾ ਪੇਚਾ ਪਿਆ ਹੋਇਆ, ਕੋਈ ਨਾਰਾਜ਼ਗੀਆਂ ਨੇ। ਗੁਰਦੇਵ ਸਿੰਘ ਦੇਵਮਾਨ ਨਾਭੇ ਵਾਲੇ ਕਾਫੀ ਚਰਚਿਤ ਰਹਿੰਦੇ ਆ, ਦਿਨੇਸ਼ ਚੱਡਾ ਰੋਪੜ ਤੋਂ, ਇਹ ਪਾਰਟੀ ਦੇ ਵੀ ਨੇੜੇ ਆ ਤੇ ਆਪਣੇ ਹਲਕੇ ਚ ਵੀ ਕਾਫੀ ਠੀਕ ਠਾਕ ਵਿਚਰਦੇ, ਉਹਦੇ ਬਾਵਜੂਦ ਉਹਦਾ ਨਾਮ ਕਿਵੇਂ ਆਏ, ਉਹ ਵੀ ਨੇ ਜਿਹਨਾਂ ਨੇ ਰਜਿੰਦਰ ਗੁਪਤਾ ਨੂੰ ਵੀ ਕੀਤਾ ਹੋਇਆ, ਮਤਲਬ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਆ, ਇੱਥੇ ਵੀ ਨਾਮ ਲਿਖਤਾ ਉਹਨੇ। ਅਸ਼ੋਕ ਪਰਾਸ਼ਰ ਪੱਪੀ, ਇਹਨਾਂ ਨੇ ਉਦਘਾਟਨੀ ਬੁੜ ਬੁੜੇ ਭੰਨਤੇ ਸੀ, ਪੱਥਰ ਭੰਨਤੇ ਸੀ ਆਪਣੀ ਉਹ ਪਾਰਟੀ ਦੇ, ਆਪਣੀ ਉਹ ਸਰਕਾਰ ਦੇ। ਰਮਨ ਅਰੋੜਾ ਜਲੰਧਰ ਤੋਂ, ਜਿਹਨਾਂ ਨੂੰ ਪਿਛਲੇ ਦਿਨ ਕਮਿਸ਼ਨ ਕਮੁਸ਼ਨ ਦੇ ਮਾਮਲੇ 'ਚ ਅੰਦਰ ਭੇਜ ਦਿੱਤਾ ਸੀ। ਕੁਬਰ ਵਿਜੇ ਪ੍ਰਤਾਪ, ਪਾਰਟੀ ਤੋਂ ਬਿਲਕੁਲ ਬਾਹਰ ਨੇ ਇੱਕ ਤਰ੍ਹਾਂ ਨਾਲ। ਜਸਵੀਰ ਸਿੰਘ ਸੰਧੂ, ਹੈਂ ਦਵਿੰਦਰ ਸਿੰਘ ਲਾਡੀ ਟੌਂਸ ਤੇ ਵਿਜੇ ਸਿੰਗਲਾ, ਜਿਹੜੇ ਪਹਿਲਾਂ ਹੀ ਮੰਤਰੀ ਬਣਦੇ ਕੱਢੇ ਸੀ, ਫੌਜਾ ਸਿੰਘ ਸਰਾਰੀ ਜੀ ਨੂੰ ਮੰਤਰੀ ਮੰਡਲ ਚੋਂ ਬਾਹਰ ਕੀਤਾ ਸੀ, ਮਦਨ ਲਾਲ ਬੱਗਾ, ਇਹ 10 ਨਾਮ ਨੇ ਜੀ।
ਜੀ
ਹੁਣ ਵਿਜੇ ਜੀ ਹੋਇਆ ਕੀ ਕਿ ਜਦੋਂ ਕੱਲ ਰਾਤ ਇਹ ਨਾਵਾਂ ਦਾ ਰੌਲਾ ਪਿਆ ਤੇ ਕਹਿੰਦੇ ਜੀ ਆਪਣੇ ਆਪਣੇ ਜ਼ਿਲ੍ਹੇ 'ਚ MLAਆਂ ਨੇ ਪੁਲਿਸ 'ਚ ਰਿਪੋਰਟ ਕਰਤੀ ਜੀ, ਸਾਡੇ ਨਾਮ ਦੀ ਗਲਤ ਵਰਤੋਂ ਹੋ ਗਈ।
ਅੱਛਾ ਜੀ।
ਹੁਣ ਕਹਿੰਦੇ ਘਟਨਾਕ੍ਰਮ ਤਾਂ ਚੰਡੀਗੜ੍ਹ 'ਚ ਹੈ ਜੀ, ਪਰਚੇ ਉੱਥੇ ਦਰਜ ਹੋ ਰਹੇ ਨੇ ਜੀ। ਰੋਪੜ ਤੋਂ ਪੁਲਿਸ ਅੱਜ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਆ ਗਈ।
ਉਹ ਅੱਛਾ ਜੀ,
ਬਿਲਕੁਲ ਜੀ, ਅੱਜ ਉੱਧਰ ਉਹ ਕਾਗਜ਼ ਪੱਤਰਾਂ ਲਈ ਬਹਿਸ ਰਿਹਾ ਉੱਥੇ। ਤੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੇ ਮੁਖੀ ਨੇ ਪੰਜਾਬ 'ਚੋਂ, ਉਹ ਮੰਗ ਇਹ ਕਰਦੇ ਜੀ ਕਿ ਇਹਨਾਂ ਦੀ ਜਾਂਚ ਕਰਾਓ ਜੀ ਨਾਵਾਂ ਦੇ ਦਸਖਤਾਂ ਵਾਲੀ।
ਹਾਂਜੀ,
ਜਿਹਨੇ ਦਸਖਤ ਕੀਤੇ ਨੇ ਜੀ ਫਿਰ ਉਹਦੇ ਖਿਲਾਫ਼ ਕਾਰਵਾਈ ਹੋਵੇ ਜੀ, ਜੇ ਕਿਸੇ ਨੇ ਝੂਠੇ ਕੀਤੇ ਨੇ। ਹੋਣਾ ਤਾਂ ਇਹ ਚਾਹੀਦਾ ਸੀ ਨਾ ਕਿ ਸਰਕਾਰ ਵਾਲੀ ਧਿਰ ਮੰਗ ਕਰਦੀ ਕਿ ਜੀ ਸਾਡੇ ਨਾਮ ਗਲਤ ਲਿਖ ਲਏ, ਇਹਨਾਂ ਦੀ ਫੋਰੈਂਸਿਕ ਜਾਂਚ ਕਰਾ ਲਓ ਜੀ ਕਿ ਕਿਹਨੇ ਕੀਤੇ ਨੇ ਦਸਖਤ।
ਜੀ
ਹੋਇਆ ਉਲਟਾ, ਵਿਧਾਨ ਸਭਾ ਦੇ ਸਕੱਤਰ ਦੇ ਸੈਕਟਰੀ ਦੇ ਦਫ਼ਤਰ ਦੇ ਵਿੱਚ ਖੜ ਕੇ ਨਵਨੀਤ ਚਤੁਰਵੇਦੀ ਦੀ ਮੰਗ ਕਰ ਰਿਹਾ ਸੀ ਕਿ ਜੀ ਐਮਐਲਏ ਝੂਠੇ ਮੁਕਰ ਰਹੇ ਨੇ ਜੀ, ਇਹਨਾਂ ਦੇ ਦਸਖਤ ਨੇ ਜੀ, ਮੇਰੀ ਇਹਨਾਂ ਤੱਕ ਪਹੁੰਚ ਸੀ ਜੀ, ਹੁਣ ਇਹ ਰਾਜਨੀਤਿਕ ਦਬਾਅ ਪੈ ਗਿਆ ਜੀ ਇਹਨਾਂ ਨੂੰ ਜੀ, ਮਨੀਸ਼ ਸੋਦੀਆ ਨੇ ਡਰਾਤਾ ਜੀ, ਕੇਜਰੀਵਾਲ ਨੇ ਡਰਾਤਾ ਜੀ, ਇਹ ਜਾਂਚ ਕਰਾਓ ਜੀ ਤੁਸੀਂ ਪ੍ਰਿੰਸ ਸਿੰਘ ਜੀ, ਦਸਖਤ ਇਹਨਾਂ ਦੇ ਨੇ, ਹੁਣ ਇਹ ਦਮ ਭਰ ਰਿਹਾ ਜੀ ਉਹ। ਤੇ ਇੱਧਰ ਪੁਲਿਸ ਗ੍ਰਿਫਤਾਰ ਕਰਨ ਆ ਗਈ ਜੀ ਕਿ ਤੁਹਾਡੇ ਖਿਲਾਫ ਪਰਚਾ ਹੋ ਗਿਆ ਜੀ, ਸਾਡੇ ਤਾਂ ਐਮਐਲਏ ਸਾਹਿਬ ਨੇ ਸ਼ਿਕਾਇਤ ਕੀਤੀ ਹੈ। ਤੇ ਬਾਹਰ ਚੰਡੀਗੜ੍ਹ ਪੁਲਿਸ ਉਹਨੂੰ ਲੈਣ ਆ ਗਈ ਕਿ ਵੀ ਚੰਡੀਗੜ੍ਹ ਦੀ ਹੱਦ 'ਚ ਤੁਸੀਂ ਕਿਵੇਂ ਚੱਕ ਲਓਗੇ, ਅਸੀਂ ਸਾਂਭਾਂਗੇ ਇਹਨੂੰ।
ਜੀ
ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ, ਕਿਹਾ ਲਓ ਜੀ ਤੁਹਾਡੇ ਸਾਹਮਣੇ ਸਾਰਾ ਕੁਝ ਉਜਾਗਰ ਹੋ ਗਿਆ ਕਿ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਦੀ ਪੁਲਿਸ ਬਚਾਉਣ ਆਈ ਆ, ਉਹ ਪੁਲਿਸ ਜਿਹੜੀ ਅਮਿਤ ਸ਼ਾਹ ਦੇ ਅਧੀਨ ਆ, ਇਸ ਲਈ ਬੀਜੇਪੀ ਨੇ ਖੇਡ ਖੇਡਿਆ ਸੀ ਜੀ, ਉਹਨਾਂ ਨੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਸੀ ਜੀ, ਉਹ ਖੇਲ ਆ। ਮੈਂ ਕਹਿੰਦਾ ਆਪਾਂ ਇਸ ਨੂੰ ਮੰਨ ਕੇ ਚੱਲਦੇ ਹਾਂ ਵੀਜੇ
ਜੀ
ਕਿ ਇਹਦੇ ਪਿੱਛੇ ਬੀਜੇਪੀ ਦਾ ਇੱਕ ਖੇਲ ਹੈ, ਪਰ ਜਿਹੜੀਆਂ ਧਿਰਾਂ ਸਿਆਸਤ ਨੂੰ ਬੜੀ ਗੰਭੀਰਤਾ ਨਾਲ ਨਾਪਤੋਲ ਕਰਦੀਆਂ ਨੇ, ਉਹ ਕਹਿੰਦੀਆਂ ਵੀ ਬੀਜੇਪੀ ਇਹਨਾਂ ਕੱਚਾ ਨਹੀਂ ਖੇਡ ਸਕਦੀ, ਜੇ ਉਹਨੇ ਐਮਐਲਏ ਖਰੀਦੇ ਹੁੰਦੇ ਫਿਰ ਮੁਕਰ ਨਾ ਦਿੰਦੀ ਉਹ, ਜੇ ਉਹਨੇ ਹੱਕ 'ਚ ਭੁਗਤਾਏ ਹੁੰਦੇ ਫਿਰ ਦਸ ਨਾ ਹੁੰਦੇ, ਫਿਰ ਤਾਂ ਗਿਣਤੀ ਵੀ ਪੂਰੀ ਕਰਦੀ, ਚੋਣ ਤਾਂ ਲੜਾਉਂਦੀ, ਕਹਿੰਦੇ ਕਈ ਇਹ ਵੀ ਕਹਿ ਰਹੇ ਨੇ, ਪਰ ਆਪਾਂ ਮੰਨ ਲਈਏ ਕਿ ਸ਼ਰਾਰਤ ਪਿੱਛੇ ਬੀਜੇਪੀ ਆ,
ਜੀ
ਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਐਮਐਲਏ ਦੀ ਪਰੇਡ ਕਿਉਂ ਨਹੀਂ ਕਰਾ ਸਕੀ, ਦੱਸ ਦੇ ਤਾਂ ਸਾਨੂੰ ਅੱਜ ਪੇਸ਼ ਕਰਕੇ, ਕਿਉਂ ਨਹੀਂ ਚੰਡੀਗੜ੍ਹ ਦੇ ਵਿੱਚ ਤੁਸੀਂ ਇਸ ਪਹਿਲਕਦਮੀ ਲਈ ਕੀਤਾ। ਅੱਜ ਸਥਿਤੀ ਇਹ ਆ ਕਿ ਐਮਐਲਏ ਸ਼ੱਕ ਕਰ ਰਹੇ ਆ ਆਪਣੀ ਹਾਈ ਕਮਾਂਡ ਤੇ ਕਿ ਉਹਨਾਂ ਦੀ ਕੋਈ ਸ਼ਰਾਰਤ ਤਾਂ ਨਹੀਂ, ਕੱਲ ਨੂੰ ਸਾਡੀ ਟਿਕਟ ਕੱਟਣੀ ਹੋਵੇ ਕੁਝ ਹੋਰ ਪਹਿਲੂ ਤਾਂ ਨਹੀਂ
ਜੀ,
ਤੇ ਉਧਰ ਹਾਈ ਕਮਾਂਡ ਸ਼ੱਕ ਕਰ ਰਹੀ ਹੈ ਐਮਐਲਏ ਤੇ, ਕਹਿੰਦੇ ਸੋ ਕਾਫੀ ਸਥਿਤੀ ਤਣਾਅ ਹੀ ਬਣੀ ਰਹੀ ਅੱਜ ਪੂਰਾ ਦਿਨ। ਤੇ ਉਧਰ ਨਵਨੀਤ ਚਤੁਰਵੇਦੀ ਜੀ ਜਾਂਦੇ ਜਾਂਦੇ ਇਹ ਵੀ ਕਹਿ ਗਏ ਕਿ ਮੈਂ ਹਾਈ ਕੋਰਟ 'ਚ ਚੈਲੰਜ ਕਰੂੰਗਾ ਇਸ ਮਾਮਲੇ, ਮੇਰੇ ਨਾਲ ਧੱਕਾ ਹੋ ਗਿਆ ਜੀ, ਮੈਂ ਤਾਂ ਰਾਜ ਸਭਾ ਜਾਣ ਲੱਗਿਆ ਸੀ, ਇਹਨਾਂ ਨੇ ਮੇਰਾ ਰਾਹ ਰੋਕ ਲਿਆ। ਜਦੋਂ ਕਿ ਰਜਿੰਦਰ ਗੁਪਤਾ ਦੇ ਕਾਗਜ਼ ਅੱਜ ਸਹੀ ਪਾਏ ਗਏ ਨੇ, ਤੇ ਦੋ ਹੋਰ ਸੀ, ਇੱਕ ਜਿਹੜਾ ਪ੍ਰਭਾਕਰ ਦਾਦਾ ਮਹਾਰਾਸ਼ਟਰ ਤੋਂ ਜਿਹਨੇ ਕਾਗਜ਼ ਭਰੇ ਸੀ, ਇੱਕ ਕਾਂਤੀ ਜਿਹਨੇ ਤੇਲੰਗਾਨਾ ਤੋਂ ਕਾਗਜ਼ ਭਰੇ ਸੀ, ਉਹਨਾਂ ਦੇ ਕਾਗਜ਼ ਵੀ ਰੱਦ ਹੋ ਗਏ। ਪਰ ਇਹ ਸਵਾਲ ਹੈ ਜੀ, ਤਿੰਨ ਉਮੀਦਵਾਰ ਆਜ਼ਾਦ ਆਏ, ਤਿੰਨੋਂ ਬਾਹਰੋਂ ਆਏ, ਜਦੋਂ ਕਿ ਸ਼ੁਰੂ ਦੇ ਵਿੱਚ ਵਿਰੋਧ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਖੜਾ ਕੀਤਾ ਰਜਿੰਦਰ ਗੁਪਤਾ, ਉਹਦਾ ਵੱਧ ਸੀ, ਹੁਣ ਉਹਦਾ ਵਿਰੋਧ ਇੱਕ ਪਾਸੇ ਰਹਿ ਗਿਆ, ਇਹਨਾਂ ਦਾ ਚਰਚਾ ਚੱਲੀ ਗਈ ਤੇ ਉਹਦੇ ਵਿੱਚ ਉਹਦੀ ਕਿਸ਼ਤੀ ਪਾਰ ਲੱਗ ਗਈ। ਅਗਲਾ ਤਾਂ ਰਾਜਸਭਾ ਲਈ ਤੈਅ ਆ ਜੀ, ਉਹਨੇ ਤਾਂ ਚੁਣਿਆ ਜਾਣਾ ਜੀ, ਹੁਣ 24 ਤਰੀਕ ਨੂੰ ਨਾ ਚੋਣ ਹੋਣੀ ਨਾ ਵੋਟ ਪੈਣੀ, ਉਹਦਾ ਚੁਣਨਾ ਤੈਅ ਆ ਜੀ।
ਦੀਪਕ ਜੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਦੇ ਵਿੱਚੋਂ ਪੰਜਾਬ ਨੂੰ ਜਮੇ ਹੀ ਖੁੱਡੇ ਲਗਾ ਦਿੱਤਾ ਗਿਆ, ਕੀ ਵੇਰਵੇ ਨੇ ਜੀ?
ਬਿਲਕੁਲ ਜੀ, ਲਗਾਤਾਰ ਆਪਾਂ BBMB ਦੇ ਹਵਾਲੇ ਨਾਲ ਕਈ ਪਹਿਲੂਆਂ ਤੇ ਗੱਲ ਕਰਦੇ ਆਉਂਦੇ ਰਹੇ ਹਾਂ ਸਮੇਂ ਸਮੇਂ, ਕਿ ਕਿਵੇਂ ਇਹਦਾ ਕੇਂਦਰੀਕਰਨ ਕਰ ਲਿਆ ਗਿਆ, ਫਿਰ ਕਿਵੇਂ ਡੈਮਾਂ ਦੇ ਕੰਟਰੋਲ ਕੇਂਦਰ ਨੇ ਆਪਣੇ 'ਚ ਲੈ ਲਏ, ਤੇ ਹੁਣ ਇੱਕ ਨਵੀਂ ਪਹਿਲਕਦਮੀ ਕੀਤੀ ਹੈ ਕੇਂਦਰ ਨੇ। ਕੇਂਦਰ ਦਾ ਬਿਜਲੀ ਮੰਤਰਾਲੇ ਨੇ ਸੂਬਿਆਂ ਤੋਂ ਸਲਾਹ ਮੰਗੀ ਹੈ ਜੀ ਕਿ ਕਿਉਂ ਨਾ ਆਪਾਂ ਰਾਜਸਥਾਨ ਤੇ ਹਿਮਾਚਲ ਦਾ ਵੀ ਇੱਕ ਪੱਕਾ ਇੱਕ ਇੱਕ ਮੈਂਬਰ ਪੱਕਾ ਇਹਦੇ ਵਿੱਚ ਐਡ ਕਰ ਲਈਏ। ਹੁਣ ਤੱਕ ਵਿਜੇ ਜੀ ਕੀ ਤੁਰਿਆ ਆਉਂਦਾ ਕਿ ਇਹਦੇ ਵਿੱਚ ਦੋ ਪੋਸਟਾਂ ਨੇ, ਔਰ ਪੰਜਾਬ ਤੇ ਹਰਿਆਣਾ ਨੂੰ ਇਹਦੇ ਵਿੱਚ ਮੁੱਖ ਧਿਰ ਮੰਨਿਆ ਜਾਂਦਾ ਕਿ ਉਸੇ ਲਈ ਜੀ ਡੈਮ ਬਣੇ ਸੀ, ਜਦੋਂ ਕਿ ਇਹ ਵੀ ਮਾਮਲਾ ਖਿੱਚੋ ਤੁਹਾਨੂੰ ਚੱਲਦੀ ਹੈ ਕਿ ਜੀ ਜੇ ਹਰਿਆਣਾ ਸਾਡੇ ਵਾਲੇ ਪਾਣੀਆਂ 'ਚੋਂ ਪਾਣੀ ਵਰਤਦਾ ਤਾਂ ਆਪਣੇ ਵਾਲੇ ਪਾਣੀਆਂ 'ਚ ਸਾਨੂੰ ਪਾਣੀ ਕਿਉਂ ਨਹੀਂ ਦਿੰਦਾ, ਇਹਨੂੰ ਲੈ ਕੇ ਤਣਾਅ ਹੈਗਾ, SYR ਵਾਲਾ ਮਸਲਾ ਜੇ ਖੜਾ। ਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਹਵਾਲੇ ਨਾਲ ਇਹੀ ਸੀਗਾ ਵੀ ਕਿ ਮੁੱਖ ਤੌਰ ਤੇ ਪੰਜਾਬ ਤੇ ਹਰਿਆਣਾ ਲਈ ਹੈ
ਜੀ,
ਇਸ ਲਈ ਇਹਦੇ ਵਿੱਚ ਜਿਹੜਾ ਸਿੰਚਾਈ ਵਾਲਾ ਮੈਂਬਰ ਹੁੰਦਾ ਸੀਗਾ ਉਹ ਹਮੇਸ਼ਾ ਹਰਿਆਣੇ ਤੋਂ ਹੁੰਦਾ ਸੀ, ਤੇ ਜਿਹੜਾ ਪਾਵਰ ਵਾਲਾ ਮੈਂਬਰ ਹੁੰਦਾ ਸੀ ਹਮੇਸ਼ਾ ਪੰਜਾਬ ਤੋਂ ਹੁੰਦਾ ਸੀ, ਦੋ ਹੀ ਥਾਵਾਂ ਤੇ ਮੈਂਬਰਾਂ ਦੀ ਲੋੜ ਹੈ ਤੇ ਦੋ ਹੀ ਸਿੰਚਾਈ ਤੇ ਪਾਵਰ ਦਾ ਹੀ ਮਸਲਾ। ਹੁਣ ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਸੂਬਿਆਂ ਨੂੰ ਚਿੱਠੀ ਕੱਢ ਕੇ ਰਾਏ ਲਈ ਆ ਕਿ ਆਪਾਂ ਕੱਚੇ ਮੈਂਬਰ ਜਿਹੜੇ ਰੱਖੇ ਹੋਏ ਨੇ, ਮੰਨ ਲਓ ਜਾਂ ਆਪਾਂ ਮੀਟਿੰਗ ਦੇ ਹਿਸਾਬ ਟੈਂਪਰੇਰੀ ਉਹਨਾਂ ਦੇ ਮੈਂਬਰ ਸੱਦ ਲੈਂਦੇ ਹਾਂ, ਆਪਾਂ ਪਰਮਾਨੈਂਟ ਕਰ ਦਈਏ ਜੀ ਹਿਮਾਚਲ ਨੂੰ ਵੀ ਤੇ ਰਾਜਸਥਾਨ ਨੂੰ ਵੀ। ਇਹਨੂੰ ਲੈ ਕੇ ਪੰਜਾਬ ਇਤਰਾਜ਼ ਵੀ ਪ੍ਰਗਟਾਉਂਦਾ ਰਿਹਾ, ਤੇ ਇੱਕ ਵਾਰ ਫਿਰ ਜਿਹੜਾ ਇਤਰਾਜ਼ ਖੜਾ ਕੀਤਾ ਜਾ ਰਿਹਾ ਉਹ ਇਸ ਨੁਕਤੇ ਤੋਂ ਕੀਤਾ ਜਾ ਰਿਹਾ ਕਿ BBMB ਨੂੰ ਚਲਾ ਤਾਂ ਰਿਹਾ ਜੀ ਪੰਜਾਬ, ਸਭ ਤੋਂ ਵੱਧ ਖਰਚਾ ਤਾਂ ਪੰਜਾਬ ਕਰ ਰਿਹਾ ਜੀ, ਫਿਰ ਉਹਨਾਂ ਦੇ ਮੈਂਬਰ ਐਂ ਕਿਵੇਂ ਜੀ? ਮਤਲਬ ਕੁੱਲ ਖਰਚੇ ਚੋਂ 40% ਖਰਚਾ ਪੰਜਾਬ ਦਿੰਦਾ, 30% ਖਰਚਾ ਹਰਿਆਣਾ ਦਿੰਦਾ, 24% ਖਰਚਾ ਰਾਜਸਥਾਨ ਦੇ ਹਿੱਸੇ ਹੈ, 4% ਖਰਚਾ ਹਿਮਾਚਲ ਦੇ ਹਿੱਸੇ ਹੈ, 2% ਚੰਡੀਗੜ੍ਹ ਦੇ ਹਿੱਸੇ। ਹੁਣ ਇਸ ਨੂੰ ਆਧਾਰ ਬਣਾ ਕੇ ਇਤਰਾਜ਼ ਪਟਾਇਆ ਜਾ ਰਿਹਾ ਜੀ ਕਿ ਜਦੋਂ ਖਰਚਾ ਪੰਜਾਬ ਦਾ ਜੀ ਹੈ, ਡੈਮ ਇੱਥੇ ਜੀ, ਤੇ ਫਿਰ ਉਹਦਾ ਕੀ? ਜਦੋਂ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਪੈਸੇ ਦੇ ਨੁਕਤੇ ਤੇ ਜੇ ਤੁਸੀਂ ਇਸ ਕੇਸ ਨੂੰ ਲੜੋਗੇ, ਹੈ ਚਾਹੇ ਉਹ ਸਰਕਾਰ ਪੱਧਰ ਤੇ ਹੋਵੇ ਤੇ ਚਾਹੇ ਅਦਾਲਤੀ ਪੱਧਰ ਤੇ ਹੋਵੇ, ਤੁਸੀਂ ਕਿਤੇ ਖੜਨਾ ਨਹੀਂ। ਕੱਲ ਨੂੰ ਹਿਮਾਚਲ ਕਹਿ ਦੂਗਾ ਕਿ ਖਰਚਾ ਤਾਂ ਮੈਂ ਵੱਧ ਦੇ ਦੇਣਾ, ਕੱਲ ਨੂੰ ਰਾਜਸਥਾਨ ਕਹਿ ਦੂਗਾ ਕਿ ਮੈਂ ਦੇ ਦਿਆ ਕਰੂੰਗਾ 40%, ਫਿਰ ਇਹਦਾ ਮਤਲਬ ਉਹਦੀ ਮੈਂਬਰੀ ਫਿਰ ਤੁਹਾਨੂੰ ਮਨਜ਼ੂਰ ਹੈ? ਉਹ ਕਹਿੰਦੇ ਹੋਣਾ ਤਾਂ ਇਹ ਚਾਹੀਦਾ ਜੋ ਸੰਵਿਧਾਨ ਦਾ ਹਵਾਲਾ ਹੈ, ਜੋ 1966 ਦੇ ਤਹਿਤ ਪੁਨਰ ਗਠਨ ਐਕਟ ਬਣਿਆ ਉਹਦੇ 'ਚ ਜਿਹੜੀਆਂ ਧਾਰਾਵਾਂ ਦਾ ਮਸਲਾ ਹੈ, ਕਾਨੂੰਨੀ ਸੰਵਿਧਾਨਕ ਮਸਲਾ, ਉਹਦੇ ਤਹਿਤ ਅਸੀਂ ਆਪਣਾ ਕੇਸ ਰੱਖੀਏ ਕਿ ਡੈਮ ਤਾਂ ਸਾਡਾ
ਜੀ
ਤੇ ਇਸ ਨੂੰ ਤੁਸੀਂ ਇਸ ਤਰ੍ਹਾਂ ਕਿਵੇਂ ਤੋੜਨਾ ਚਾਹੁੰਦੇ ਹੋ? ਹੁਣ ਵਿਜੇ ਜੀ, ਰਾਜਸਥਾਨ 'ਚ ਵੀ ਬੀਜੇਪੀ ਦੀ ਸਰਕਾਰ ਹੈ, ਹਰਿਆਣਾ 'ਚ ਵੀ ਬੀਜੇਪੀ ਦੀ ਸਰਕਾਰ ਹੈ, ਚੰਡੀਗੜ੍ਹ ਵੀ ਇਹਨਾਂ ਦੇ ਕੰਟਰੋਲ 'ਚ ਹੈ। ਸੋ ਇਸ ਲਈ ਇਹ ਤਾਂ ਕਹਿਣਗੇ ਜੀ, ਇੱਕੋ ਬੋਲੀ ਬੋਲਣਗੇ, ਤੇ ਜੇ ਹਿਮਾਚਲ ਨੂੰ ਮੈਂਬਰੀ ਮਿਲਦੀ ਹੈ ਉਹ ਵੀ ਕਿਉਂ ਇਨਕਾਰ ਕਰੂਗਾ? ਸੋ ਕੁੱਲ ਮਿਲਾ ਕੇ BBMB ਦਾ ਪਹਿਲਾਂ ਕੇਂਦਰੀਕਰਨ ਕੀਤਾ, ਫਿਰ ਉਹਦਾ ਬਾਹਰੀ ਕੰਟਰੋਲ ਸੁਰੱਖਿਆ ਕਰਮਚਾਰੀ ਇੱਥੇ ਤੈਨਾਤ ਕਰਕੇ ਉਹ ਕੰਟਰੋਲ ਪੰਜਾਬ ਤੋਂ ਖੋਹ ਲਿਆ। ਮੁੱਖ ਮੰਤਰੀ ਸਾਹਿਬ ਨੇ ਬਹੁਤ ਭੱਜ ਨੱਠ ਦਾ ਡਰਾਮਾ ਕੀਤਾ ਉਸ ਸਮੇਂ, ਤੇ ਉਸ ਸਮੇਂ ਹਰਿਆਣਾ ਨੂੰ ਪਾਣੀ ਨਾ ਦੇਣ ਦਾ ਇਹ ਨਤੀਜਾ ਕੇਂਦਰ ਵੱਲੋਂ ਸਾਡੇ ਤੇ ਵਾਰ ਹੈ, ਜਾਂ ਇਹ ਤੈਅ ਰਣਨੀਤੀ ਤਹਿਤ ਜਿਵੇਂ ਸੂਬਿਆਂ ਤੋਂ ਹੱਕ ਹੋ ਜਾ ਰਹੇ ਨੇ ਉਹਦਾ ਵਾਰ ਹੈ, ਪਰ ਪੰਜਾਬ ਦੀ ਸਰਕਾਰ, ਪੰਜਾਬ ਦੀ ਸੱਤਾਧਾਰੀ ਧਿਰ ਦੀ ਪਾਰਟੀ, ਪੰਜਾਬ ਦਾ ਵਿਰੋਧੀ ਦਲ ਕਾਂਗਰਸ ਤੇ ਹੋਰ ਰਾਜਨੀਤਿਕ ਧਿਰਾਂ ਇਸ ਮਸਲੇ ਤੇ ਚੁੱਪ ਕਿਉਂ ਨੇ, ਸਵਾਲ ਇਹ ਵੀ ਹੈ।
ਜੀ
ਉਹ ਰਾਜਨੀਤਿਕ ਲੜਾਈ ਲੜਨ ਲਈ ਕਿਉਂ ਸਾਹਮਣੇ ਨਹੀਂ ਆਉਂਦੀਆਂ? ਉਹ ਚੰਡੀਗੜ੍ਹ ਤੋਂ ਨੰਗਲ ਨੂੰ ਤਾਂ ਭੱਜੇ ਮੁੱਖ ਮੰਤਰੀ ਸਾਹਿਬ, ਜੰਤਰ ਮੰਤਰ ਨੂੰ ਨਹੀਂ ਜਾਂਦੇ, ਮੋਦੀ ਅਮਿਤ ਸ਼ਾਹ ਦੇ ਘਰ ਮੂਹਰੇ ਨਹੀਂ ਜਾਂਦੇ। ਸੋ ਉਹ ਰਾਜਨੀਤਿਕ ਲੜਾਈ ਲੜਨ ਤੋਂ ਕਿਉਂ ਭੱਜ ਰਹੇ ਹੋ? ਬਿਲਕੁਲ ਇਹ ਗੱਲ ਦਰੁਸਤ ਹੈ ਜੀ ਕਿ BBMB ਦੇ ਵਿੱਚੋਂ ਪੂਰੀ ਤਰ੍ਹਾਂ ਪੰਜਾਬ ਨੂੰ ਖੁੱਡੇ ਲਾ ਦਿੱਤਾ ਗਿਆ, ਤੇ ਜੇ ਇਹ ਲਾਗੂ ਹੋ ਗਿਆ ਤਾਂ ਫਿਰ ਸਾਡੇ ਕੋਲ ਕਿਹੜੀ ਪਾਵਰ ਤੇ ਕਿਹੜੀ ਸਿੰਚਾਈ ਦੇ ਵੀ ਅਧਿਕਾਰ ਰਹਿਣਾ, ਇਹ ਸੋਚਣ ਦੀ ਲੋੜ ਹੈ। ਪਰ ਇਹ ਕੇਂਦਰੀਕਰਨ ਦੀ ਇੱਕ ਹੋਰ ਡਿੰਗ ਹੈ ਜਿਹਦੇ ਵਿੱਚ ਪੰਜਾਬ ਇਕੱਲਾ ਪੈ ਜਾਊਗਾ।
ਅਤੇ ਦੀਪਕ ਜੀ, ਦੇਖੋ ਪਿਛਲੇ ਸਮੇਂ 'ਚ ਤੁਸੀਂ ਕਈ ਖਬਰਾਂ ਅਜਿਹੀਆਂ ਸਾਂਝੀਆਂ ਕੀਤੀਆਂ ਕਿ ਜਿਹੜੇ ਕੋਈ ਸਰਕਾਰੀ ਅਸਾਸੇ ਨੇ ਉਹਨਾਂ ਨੂੰ ਵੇਚਣ ਦਾ ਜਿਹੜਾ ਕੰਮ ਸਰਕਾਰ ਨੇ ਕੀਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU ਦੇ ਖੇਤ ਵੇਚਣ ਦੀ ਵੀ ਤਿਆਰੀ ਹੋ ਰਹੀ ਹੈ ਜੀ।
ਕਈ ਵਾਰ ਤਾਂ ਵਿਜੇ ਜੀ ਗੱਲ ਕਰਦੇ ਹਾਂ, ਸਾਨੂੰ ਇਹ ਲੱਗਦਾ ਕਿ ਅਸੀਂ ਰੋਜ਼ ਅਜਿਹੀ ਗੱਲ ਕਰਦੇ ਹਾਂ, ਸਰਕਾਰ ਨੂੰ ਸ਼ਰਮ ਹੀ ਨਹੀਂ ਆਉਂਦੀ, ਸਰਕਾਰ ਇੰਨੀ ਬੇਸ਼ਰਮ ਹੈ। ਜਾਂ ਕਈ ਵਾਰ ਸਾਡੇ ਸਰੋਤਿਆਂ ਨੂੰ ਲੱਗਦਾ ਹੋਣਾ ਕਿ ਰੋਜ਼ ਇਹੋ ਜਿਹੀ ਗੱਲ ਵੇਚਣ ਵਾਲੀ ਕਿੱਥੋਂ ਕੱਢ ਲਿਆਉਂਦੇ ਜੀ, ਖਬਰ ਹੈਗੀ ਹੈ ਤਾਂ ਲਿਆ ਰਹੇ ਹਾਂ, ਤੇ ਰੋਜ਼ ਅਜਿਹਾ ਮਾਮਲਾ ਕਿਵੇਂ ਸਾਹਮਣੇ ਆ ਰਿਹਾ? ਤੁਸੀਂ ਇਹ ਦੇਖੋ, ਉਦਾਹਰਨ ਦੇਖੋ, ਲੰਘੇ ਵੀਕਐਂਡ ਦੇ ਵਿੱਚ ਕੈਬਨਿਟ ਦੀ ਬੈਠਕ ਸੀ
ਜੀ।
ਕੈਬਨਿਟ ਦੀ ਬੈਠਕ ਦੇ ਵਿੱਚ ਅਹਿਮ ਤਿੰਨ ਚੀਜ਼ਾਂ ਆਈਆਂ ਜਿਹਨਾਂ ਨੂੰ ਪਾਸ ਕੀਤਾ। ਪਹਿਲਾ ਕੰਮ ਕਿ ਜੀ, ਜਿਹੜੇ ਮੈਗਾ ਪ੍ਰੋਜੈਕਟ ਨੇ ਹਾਊਸਿੰਗ ਵਾਲੇ, ਉਹਨਾਂ ਚ ਜੇ ਉਹਨਾਂ ਨੇ ਹੋਰ ਜ਼ਮੀਨਾਂ ਨਾਲ ਜੋੜਨੀ ਹੈ ਤਾਂ ਵਨ ਟਾਈਮ ਹੋਇਆ ਕਰੂਗਾ ਜੀ। ਐਂ ਨੀਗਾ ਕਿ ਹਰ ਵਾਰ 1 ਕਿੱਲਾ ਜੋੜ ਲਿਆ, 2 ਕਿੱਲੇ ਜੋੜ ਲਏ, ਉਹ ਇਕੱਠੇ 1 ਵਾਰ ਜੋੜ ਸਕਣਗੇ ਤੇ ਪਰ ਏਕੜ ਦੀ ਇੰਨੀ ਫੀਸ ਹੋਊਗੀ ਜੀ, ਉਹ ਸਰਕਾਰ ਨੂੰ ਦੇਣੀ ਪਊਗੀ। ਦੂਜਾ ਕਿ ਜੀ, ਜਿਹੜੀਆਂ ਸੁਸਾਇਟੀਆਂ, ਕੋਆਪਰੇਟ ਸੁਸਾਇਟੀਆਂ ਹੁੰਦੀਆਂ ਨੇ, ਜੇ ਉਹਨਾਂ ਨੇ ਹੁਣ ਕਈ ਮੰਜ਼ਲੇ ਫਲੈਟ ਬਣਾਉਣੇ ਹੋਣ ਤਾਂ ਉਹਨਾਂ ਨੂੰ ਅਸੀਂ ਮਨਜ਼ੂਰੀ ਦਿੰਦੇ ਹਾਂ ਜੀ, ਉਹਨਾਂ ਦੇ ਆਹ ਨੋਰਮ ਨੇ, ਇਹਦੇ ਤਹਿਤੋਂ ਫੀਸਾਂ ਭਰਨ ਤੇ ਆਪਣਾ ਕੰਮ ਕਰਨ। ਤੀਜਾ, ਆਹ ਜਿਹੜਾ ਹੜਾਂ ਕਰਕੇ ਰੇਤ ਆਇਆ ਜੀ, ਇਹਦੇ ਲਈ ਅਸੀਂ 25 ਸਾਈਟਾਂ ਤੈਅ ਕਰਤੀਆਂ, ਰੇਤ ਚੱਕੋ ਜੀ। ਹੁਣ ਇਹ ਤਿੰਨੇ ਚੀਜ਼ਾਂ ਤੁਸੀਂ ਧਿਆਨ ਨਾਲ ਦੇਖੋ ਕਿ ਇਹਦੇ ਵਿੱਚ ਸਿੱਧਾ ਲੋਕ ਹਿੱਤ, ਸਮਾਜ ਹਿੱਤ, ਪੰਜਾਬ ਹਿੱਤ ਕੀ ਹੈ ਭਾਈ? ਸਿੱਧਾ ਕਮਾਈ ਵਾਲਾ ਕੰਮ ਹੈ, ਰੇਤ ਚੱਕਣਾ ਹੈ ਨਾ, ਹਾਊਸਿੰਗ ਪ੍ਰੋਜੈਕਟ ਪਾਸ ਕਰਨੇ, ਆ ਜੀ ਬਹੁ ਮੰਜ਼ਲੀਆਂ ਇਮਾਰਤਾਂ ਪਾਸ ਕਰਨੀਆਂ, ਫਲੈਟ ਪਾਸ ਕਰਨੇ, ਇਹ ਸਾਰੇ ਪਹਿਲੀ ਨਜ਼ਰੇ ਲੱਗਦਾ ਕਿ ਜੇ ਕੰਮ ਹੋਊਗਾ ਤਾਂ ਸ਼ਾਇਦ ਖਜ਼ਾਨੇ 'ਚ ਪੈਸਾ ਆਊਗਾ। ਪਰ ਮੈਂ ਲਗਾਤਾਰ ਗੱਲ ਕਰ ਰਿਹਾ ਕਿ ਜਾਂਚ ਦਾ ਵਿਸ਼ਾ ਇਹ ਖਜ਼ਾਨੇ ਦੇ ਪੈਸੇ ਲਈ ਹੋ ਰਿਹਾ ਕਿ ਖੀਸਿਆਂ ਦੇ ਪੈਸੇ ਲਈ ਹੋ ਰਿਹਾ? ਇਹ ਪੈਸੇ ਖਜ਼ਾਨੇ ਜਾਣੇ ਆ ਕਿ ਖੀਸਿਆਂ 'ਚ ਜਾਣੇ ਆ? ਉਹਦੇ ਲਈ ਉਸੇ ਕੜੀ 'ਚ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਲੈਂਡ ਪੂਲਿੰਗ ਤਾਂ ਉਸ ਮਨਸ਼ਾ ਨਾਲ ਆਈ, ਫਿਰ ਵਾਪਸ ਲੈਣੀ ਪੈ ਗਈ, ਕਿਉਂਕਿ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਲਿਆਏ ਸੀ। ਜੇ ਸ਼ਰਾਬ ਨੀਤੀ ਦੇਸ਼ ਦੇ ਹੱਕ 'ਚ ਸੀ, ਦਿੱਲੀ ਦੇ ਹੱਕ 'ਚ ਸੀ, ਫਿਰ ਤੁਸੀਂ ਵਾਪਸ ਲੈ ਕੇ ਕਿਉਂ ਭੱਜੇ? ਤੇ ਉਹਦੀ ਫੋਟੋ ਕਾਪੀ ਪੰਜਾਬ ਵੀ ਭੇਜੀ। ਉਸੇ ਤਰ੍ਹਾਂ ਲੈਂਡ ਪੂਲਿੰਗ ਜੇ ਪੰਜਾਬ ਦੇ ਹੱਕ 'ਚ ਸੀ, ਫਿਰ ਤੁਸੀਂ ਖੜੇ ਰਹਿੰਦੇ ਨਾ, ਲੋਕਾਂ ਨੂੰ ਸਮਝਾ ਲੈਂਦੇ, ਤੁਹਾਨੂੰ ਵਾਪਸ ਕਿਉਂ ਲੈਣੀ ਪਈ? ਫਿਰ ਤੁਸੀਂ ਸ਼ਾਮਲਾਤਾਂ ਕੰਨੀ ਨੂੰ ਹੋ ਨਿਕਲੇ, ਫਿਰ ਤੁਸੀਂ ਕਹਿੰਦੇ ਜੀ ਅਸੀਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਪ੍ਰੋਜੈਕਟਾਂ 'ਚ ਆਈਆਂ 'ਚੋਂ 50 ਤੋਂ 50% ਵੀ ਕਮਿਸ਼ਨ ਲਵਾਂਗੇ ਜੀ। ਫਿਰ ਤੁਸੀਂ ਕਹਿੰਦੇ ਜੀ ਅਸੀਂ ਜਿਹੜੇ ਸਰਕਾਰੀ ਗੈਸਟ ਹਾਊਸ, ਰੈਸਟ ਹਾਊਸ ਨੇ, ਅਸੀਂ ਉਹ ਵੀ ਗਹਿਣੇ ਪਾ ਦੇਣੇ ਆ। ਫਿਰ ਤੁਸੀਂ ਚੰਡੀਗੜ੍ਹ ਦੇ ਵਿੱਚ 12-13 ਏਕੜ ਦੇ ਵਿੱਚ, ਮੋਹਾਲੀ 'ਚ ਜਿਹੜੀ ਸਬਜ਼ੀ ਮੰਡੀ AC ਸਬਜ਼ੀ ਮੰਡੀ ਹੈ, ਤੁਸੀਂ ਉਹਨੂੰ ਪੁੱਡਾ ਦੇ ਰਾਹੀਂ ਦਿੱਲੀ ਦੇ ਦਲਾਲਾਂ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ ਨਾ
ਜੀ।
ਤੇ ਫਿਰ ਉਹ ਤੋਂ ਬਾਅਦ ਆਪਾਂ ਇੱਕ ਨੇ ਰਿਪੋਰਟ ਕੀਤੀ ਕਿ ਇਹਨਾਂ ਨੇ ਲੁਧਿਆਣੇ ਔਰ ਪਟਿਆਲੇ ਦੇ ਵਿੱਚ ਪਾਵਰ ਕੌਮ ਜਾਂ ਹੋਰ ਜ਼ਮੀਨਾਂ ਜਿਹੜੀ ਖਾਲੀ ਪਈਆਂ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ। ਪਟਿਆਲੇ ਦਾ ਪੁਰਾਣਾ ਬੱਸ ਅੱਡਾ, 23 ਨੰਬਰ ਫਾਟਕ ਕੋਲ ਪਾਵਰ ਕੌਮ ਦੀ ਜ਼ਮੀਨ, ਉੱਥੇ ਇੱਕ ਕਲੋਨੀ, ਇੱਕ ਖੇਡ ਵਾਲਾ ਖੇਤਰ ਪਾਵਰ ਕੌਮ ਦਾ, ਉਹਨੂੰ ਛੋਟਾ ਕਰਨ ਦੀ ਕਵਾਇਦ, ਇਸੇ ਤਰ੍ਹਾਂ ਲੁਧਿਆਣਾ 'ਚ। ਤੇ ਹੁਣ ਨਵੀਂ ਖਬਰ ਜਿਹੜੀ ਤਾਜ਼ੀ ਨਿਕਲੀ ਆ ਕਿ ਬਕਾਇਦਾ ਤੌਰ ਤੇ ਇਹਦੇ ਤਹਿਸੀਲਦਾਰ ਲਾ ਦਿੱਤੇ ਗਏ ਨੇ, ਅਧਿਕਾਰੀ ਲਾ ਦਿੱਤੇ ਗਏ ਨੇ, ਤੇ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਪਤਾ ਕਰਾਈ ਜਾ ਰਹੀ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਕੋਲ ਕਿਹੜੀ ਜ਼ਮੀਨ ਪਈ ਆ, ਆਪਾਂ ਲੈ ਲਈਏ। ਕਹਿੰਦੇ ਜੀ 12-13 ਏਕੜ ਜ਼ਮੀਨ ਦਾ ਹਿਸਾਬ ਲਾਇਆ ਤੇ 2-3 ਏਕੜ ਹੋਰ ਵਿਭਾਗਾਂ ਦੀ ਮਿਲਾ ਕੇ 15 ਏਕੜ ਤੇ ਨਜ਼ਰ ਹੈ। ਹੁਣ ਜਿਹੜੇ ਖੇਤੀ ਵਿਸ਼ੇ ਦੇ ਮਾਹਰ ਨੇ ਉਹ ਕਹਿੰਦੇ ਵਿਜੇ ਜੀ ਜੇ ਖੇਤੀਬਾੜੀ ਯੂਨੀਵਰਸਿਟੀ ਕੋਲ ਖੇਤੀ ਵਾਲੀ ਜ਼ਮੀਨ ਹੀ ਨਹੀਂ ਹੋਊਗੀ ਜਿੱਥੇ ਉਹਨੇ ਬੀਜ ਕੇ ਤਜਰਬੇ ਕਰਕੇ ਤੈਅ ਕਰਨਾ ਕਿ ਕਿਸਾਨ ਲਈ ਝਾੜ ਲਈ ਕੀ ਠੀਕ ਹੈ ਕੀ ਨਹੀਂ,
ਜੀ
ਹੈ ਨਾ। ਫਿਰ ਜਾਂ ਤਾਂ ਉਹ ਬਾਹਰ ਪ੍ਰਾਈਵੇਟ ਖੇਤ ਲਿਆ ਕਰੂਗੀ ਠੇਕਿਆਂ 'ਤੇ, ਜਿਵੇਂ ਹੁਣ ਵੀ ਕਈ ਮਾਮਲਿਆਂ 'ਚ ਲੈਣੇ ਪੈਂਦੇ ਨੇ, ਪਰ ਇੱਕ ਉੱਥੇ ਹੀ ਹੈ ਕਿ ਸਿਰਫ ਉੱਥੇ ਹੀ ਪ੍ਰੈਕਟੀਕਲ ਕਰਨ ਲਈ ਜ਼ਮੀਨ ਹੈ ਅੰਦਰ, ਅਤੇ ਜੇ ਉਹ ਨਾ ਰਹੀ ਫਿਰ ਕੱਲ੍ਹ ਨੂੰ ਯੂਨੀਵਰਸਿਟੀ ਰਹੂਗੀ ਕਿ ਨਹੀਂ, ਕੱਲ੍ਹ ਨੂੰ ਉਹ ਵੀ ਕਿਸੇ ਮਤਲਬ ਮਾਲ 'ਚ ਬਦਲਣੀ ਹੈ ਜਾਂ ਕਿਸੇ ਕਲੋਨੀ 'ਚ ਬਦਲਣੀ ਹੈ ਜਾਂ ਉਹ ਵੀ ਮਤਲਬ ਕਿ ਫਾਰਮ ਹਾਊਸ ਬਣਾਉਣੇ ਨੇ ਜਾਂ ਕੱਲ੍ਹ ਨੂੰ ਕੋਈ ਮੈਰਿਜ ਪੈਲਸ ਬਣਾਉਣਾ ਹੈ, ਕੀ ਕਰਨਾ ਉਹਦਾ। ਸੋ ਕਿੱਧਰ ਨੂੰ ਜਾ ਰਹੇ ਹਾਂ ਅਸੀਂ,
ਜੀ
ਹਰ ਚੀਜ਼ ਦੇ ਪਿੱਛੇ ਪੈਸੇ ਦੀ ਮਨਸ਼ਾ ਹੈ, ਕਮਾਈ ਦੀ ਮਨਸ਼ਾ ਹੈ, ਅਤੇ ਉਹ ਕਮਾਈ ਸਰਕਾਰੀ ਘੱਟ ਨਿੱਜੀ ਵੱਧ ਦਿਖਣ ਲੱਗੀ ਹੈ, ਅਤੇ ਹੁਣ ਇਹ ਖੇਤੀਬਾੜੀ ਯੂਨੀਵਰਸਿਟੀ ਦੇ ਖੇਤ ਵੇਚਣ ਤੱਕ ਆ ਗਏ। ਹਰ ਮੁੱਦੇ ਦੇ ਉੱਤੇ ਸਰਕਾਰ ਘਿਰਦੀ ਹੈ, ਪਰ ਵਿਰੋਧੀ ਧਿਰਾਂ 'ਚ ਰੱਤਾ ਵੀ ਜਾਨ ਨਹੀਂ ਹੈ ਕਿ ਉਹ ਸਰਕਾਰ ਨੂੰ ਘੇਰ ਸਕਣ। ਇਹ ਕੰਮ ਮੀਡੀਆ ਨੂੰ ਕਰਨਾ ਪੈ ਰਿਹਾ, ਅਤੇ ਜਦੋਂ ਮੀਡੀਆ ਨੂੰ ਕਰਦਾ ਫਿਰ ਮੁੱਖ ਮੰਤਰੀ ਸਾਹਿਬ ਜੋ ਕੁਛ ਬੋਲਦੇ ਆ ਮੀਟਿੰਗਾਂ 'ਚ, ਰੈਲੀਆਂ, ਸਭ ਨੇ ਸੁਣਦੇ ਆ, ਫਿਰ ਉਹ ਕਹਿੰਦੇ ਆ ਇਹ ਵਿਦਵਾਨ ਬਣ ਗਏ ਜੀ, ਇਹ ਫੇਸਬੁੱਕੀ ਵਿਦਵਾਨ ਨੇ ਜੀ, ਹੈ ਨਾ, ਇਹ ਅਸਲੀ ਰਤਨ ਨਹੀਂ ਜੀ, ਪਤਾ ਨਹੀਂ ਫਿਰ ਪੱਤਰਕਾਰਾਂ ਦੇ ਨਾਮ ਲੈ ਲੈ ਕੇ ਕੀ ਕੁਛ ਕਹਿੰਦੇ ਆ। ਇਹ ਮੁੱਖ ਮੰਤਰੀ ਸਾਹਿਬ ਚੁਟਕਲਿਆਂ ਨਾਲ ਪੰਜਾਬ ਚਲਾਉਣ ਨੂੰ ਫਿਰਦੇ ਆ, ਹਕੀਕਤ 'ਚ ਪੜਦੇ ਓਲੇ ਹਰ ਜ਼ਮੀਨ ਦੇ ਉੱਤੇ ਹਰ ਖੇਤ ਦੇ ਉੱਤੇ ਅੱਖ ਆ ਗਈ, ਵੇਚਣ ਦੇ ਰਾਹ ਪੈ ਗਏ।
ਦੀਪਕ ਜੀ, ਹਰਿਆਣਾ ਦੇ IPS ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ, ਇਸ ਮਾਮਲੇ ਨਾਲ ਦੇ ਵਿੱਚ ਇੱਕ ਹੋਰ ਨਵੀਂ ਖੁਦਕੁਸ਼ੀ ਦਾ ਕੇਸ ਸਾਹਮਣੇ ਆਇਆ ਜੀ, ਕੀ ਚੱਲ ਰਿਹਾ?
ਬਿਲਕੁਲ ਜੀ, ਪਿਛਲੇ 8 ਦਿਨਾਂ ਤੋਂ IPS ਅਧਿਕਾਰੀ ਪੂਰਨ ਕੁਮਾਰ ਦੇ ਮਾਮਲੇ ਦੇ ਵਿੱਚ ਪਰਿਵਾਰ ਇਸ ਗੱਲ 'ਤੇ ਅੜਿਆ ਹੈ ਕਿ ਜਦੋਂ ਤੱਕ DGP ਦੀ ਛੁੱਟੀ ਨਹੀਂ ਕੀਤੀ ਜਾਂਦੀ ਤਦ ਤੱਕ ਅਸੀਂ ਪੋਸਟਮਾਰਟਮ ਨਹੀਂ ਕਰਾਵਾਂਗੇ। ਪਰ ਕਿਤੇ ਨਾ ਕਿਤੇ ਸਰਕਾਰ ਦੀ ਜਿੱਦ ਕਹਿ ਸਕਦੇ ਹਾਂ ਜਾਂ ਸਰਕਾਰ ਦੀ DGP ਪ੍ਰਤੀ ਨੇੜਤਾ ਜਾਂ ਉਹਨਾਂ ਦਾ ਕੀ ਪਹਿਲੂ ਹੈ, ਰਾਜਨੀਤਿਕ ਕੋਈ ਨੁਕਤਾ ਹੈ ਕਿ ਉਹ DGP ਦੀ ਛੁੱਟੀ ਕਰਨ ਦੀ ਬਜਾਏ DGP ਨੂੰ ਛੁੱਟੀ 'ਤੇ ਭੇਜ ਦਿੱਤਾ
ਜੀ।
ਸੋ ਉਸ ਤੋਂ ਬਾਅਦ ਵੀ ਕਹਿੰਦੇ SSP ਰੋਹਤਕ ਨੂੰ ਕਵਾਏ ਸੀ ਕਿ ਉਹਨੂੰ ਹਟਾਇਆ ਜਾਵੇ, ਉਹਨੂੰ ਤਬਾਦਲਾ ਕਰਕੇ ਡੰਗ ਸਾਰਿਆ ਜਾ ਰਿਹਾ। ਸੋ ਪਰਿਵਾਰ ਇਸ ਗੱਲ 'ਤੇ ਅੜਿਆ ਕਿ ਨਹੀਂ ਜੀ, ਅਸੀਂ ਤਦ ਤੱਕ ਪੋਸਟਮਾਰਟਮ ਨਹੀਂ ਕਰਾਉਣਾ। ਇੱਧਰ ਵੱਡੇ ਤੌਰ ਦੇ ਉੱਤੇ ਇਹ ਦੇਸ਼ ਭਰ ਦੇ ਵਿੱਚ ਮੁੱਦਾ ਬਣਦਾ ਜਾ ਰਿਹਾ ਹੈ, ਕਿਉਂਕਿ ਸੁਸਾਈਡ ਨੋਟ ਦੇ ਵਿੱਚ ਮੰਨਿਆ ਜਾਂਦਾ ਕਿ ਬੰਦੇ ਨੇ ਸੱਚ ਬਿਆਨ ਕੀਤਾ ਹੋਊਗਾ, ਅਤੇ ਜਿਹਦੇ ਵਿੱਚ ਪੂਰਨ ਕੁਮਾਰ ਹੋਰੀ ਕਹਿੰਦੇ ਨੇ ਕਿ ਮੇਰੇ ਨਾਲ ਜਾਤੀ ਤੌਰ 'ਤੇ ਵਿਤਕਰਾ ਹੁੰਦਾ ਸੀਗਾ। ਸੋ ਇਸ ਲਈ ਉਸ ਤਰ੍ਹਾਂ ਹੁਣ ਉਹ ਸਾਰੀਆਂ ਧਿਰਾਂ ਇਕੱਠੀਆਂ ਹੋ ਰਹੀਆਂ ਨੇ ਇੱਕ ਪਲੇਟਫਾਰਮ ਦੇ ਉੱਤੇ, ਅਤੇ ਰਾਜਨੀਤਿਕ ਧਿਰਾਂ ਨੂੰ ਫਿਰ ਜਿੱਥੇ ਇਕੱਠ ਦਿਖਦਾ ਉੱਥੇ ਆਉਣਾ ਹੀ ਹੁੰਦਾ। ਸੋ ਇਸ ਲਈ NDA ਦੇ ਵਿੱਚ ਹਿੱਸਾ ਰੱਖਣ ਵਾਲੇ ਮੰਤਰੀ ਵੀ, ਚਾਹੇ ਉਹ 98 ਹੋਣੀ ਹੋਣ, ਹੈ ਨਾ, ਚਾਹੇ ਉਹ ਚਿਰਾਗ ਪਾਸਵਾਨ ਹੋਵੇ, ਉਹ ਵੀ ਆ ਰਹੇ ਨੇ, ਹੈ ਹੋਰ ਸੂਬਿਆਂ ਦੇ ਮੰਤਰੀ ਲੀਡਰ ਵੀ ਆ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਵੀ ਜਾ ਕੇ ਆਏ ਨੇ, ਵਿਰੋਧੀ ਧਿਰ ਦੇ ਲੀਡਰ ਅੱਜ ਰਾਹੁਲ ਗਾਂਧੀ ਵੀ ਪਹੁੰਚੇ ਨੇ। ਸੋ ਇਸ ਲਈ ਇਹ ਅਲਟੀਮੇਟਮ ਸੀ ਜਿਹੜੀ ਐਕਸ਼ਨ ਕਮੇਟੀ ਵੱਲੋਂ, ਉਹ ਵੀ ਅੱਜ ਮੁੱਕ ਗਿਆ, ਹੁਣ ਕੱਲ੍ਹ ਨੂੰ ਉਹ ਵੀ ਨਵਾਂ ਐਕਸ਼ਨ ਦੇ ਸਕਦੇ ਆ। ਪਰ ਸਰਕਾਰ ਨੇ ਕਹਿੰਦੇ ਹੁਣ ਗੱਲਬਾਤ ਦਾ ਰਾਹ ਲਗਭਗ ਬੰਦ ਕਰਤਾ
ਜੀ,
ਤੇ ਸਰਕਾਰ ਅਦਾਲਤ ਚਲੀ ਗਈ, ਤੇ ਅਦਾਲਤ ਨੇ ਚੰਡੀਗੜ੍ਹ ਕੋਰਟ ਨੇ ਪਰਿਵਾਰ ਨੂੰ ਕੱਲ੍ਹ ਤੱਕ ਦਾ ਟਾਈਮ ਦਿੱਤਾ ਕਿ ਆਪਣਾ ਜਵਾਬ ਦਿਓ, ਨੇ ਅਸੀਂ ਆਪਣੇ ਤਰੀਕੇ ਨਾਲ ਅੱਗੇ ਵਧੀਏ। ਸੋ ਕੀ ਸਰਕਾਰ ਮਤਲਬ ਸੰਵੇਦਨਾਵਾਂ ਨੂੰ ਵੀ ਨਹੀਂ ਸਮਝਦੀ ਕਿ ਜੇ ਵਿਜੇ ਜੀ ਬੰਦੇ ਨੇ ਆਪਣੇ ਉਹਦੇ ਵਿੱਚ ਲਿਖਿਆ ਸੁਸਾਈਡ ਨੋਟ ਦੇ ਵਿੱਚ, ਮੰਨ ਲਓ DGP ਦਾ ਨਾਮ ਹੈ, ਕੁਝ ਹੋਰਾਂ ਦੇ ਨਾਮ ਨੇ, ਤੇ ਫਿਰ ਤਾਂ ਉਹਦੇ ਨਾਮ ਤੇ FIR ਹੋਣੀ ਬਣਦੀ ਹੈ
ਜੀ।
ਜਦੋਂ ਇਨਕੁਆਇਰੀ ਹੋਵੇ, ਜਾਂਚ ਹੋਵੇ, ਉਹ ਤੋਂ ਬਾਅਦ ਜੇ ਨਹੀਂ ਕੁਛ ਹੋਊਗਾ ਤਾਂ ਅਦਾਲਤ 'ਚ ਅਗਲੇ ਬਾਹਰ ਆ ਜਾਣਗੇ, ਬਰੀ ਹੋ ਜਾਣਗੇ। ਸੋ ਇਸ ਲਈ ਉਸ ਪ੍ਰਕਿਰਿਆ ਤਹਿਤ ਕਾਨੂੰਨੀ ਤੌਰ ਤੇ ਅੱਗੇ ਵਧਣਾ ਬਣਦਾ। ਸਰਕਾਰ ਲਈ ਵੀ ਸੌਖਾ ਸੀ, ਤੁਸੀਂ ਇਸ ਨੂੰ ਵੱਡਾ ਮਾਮਲਾ ਬਣਾ ਰਹੇ ਹੋ ਜਾਂ ਬੰਨ ਦੇਣਾ ਚਾਹ ਰਹੇ ਹੋ। ਦੂਏ ਪਾਸੇ ਅੱਜ ਰੋਹਤਕ ਦੇ ਵਿੱਚ ਇੱਕ ASI ਸੰਦੀਪ ਕੁਮਾਰ ਨੇ ਖੁਦਕੁਸ਼ੀ ਕਰਦੇ ਆ, ਉਹਨਾਂ ਵੀ 3-4 ਪੰਨਿਆਂ ਦਾ ਇੱਕ ਸੁਸਾਈਡ ਨੋਟ ਲਿਖਿਆ ਤੇ ਇੱਕ ਵੀਡੀਓ ਬਣਾਈ, ਜਿਹਦੇ ਵਿੱਚ ਉਹਨੇ ਕਿਹਾ ਵੀ ਕਿ ਜੀ ਇਹ ਤਾਂ ਪੂਰਨ ਕੁਮਾਰ ਫਸਣ ਵਾਲਾ ਸੀ ਜੀ, ਹੈ ਨਾ, ਇਹ ਤਾਂ ਭ੍ਰਿਸ਼ਟਾਚਾਰੀ ਦੇ ਮਾਮਲੇ 'ਚ ਉਹਨੂੰ ਸਜ਼ਾ ਹੋਣੀ ਜਾਣੀ ਸੀ ਜੀ, ਇਹਦਾ ਨੇੜਲਾ ਗਨਮੈਨ ਫਸ ਗਿਆ ਸੀ ਜੀ, ਇਸ ਲਈ ਇਹਨੇ ਡਰ 'ਚੋਂ ਸੁਸਾਈਡ ਕਰ ਲਿਆ ਜੀ। ਹੁਣ ਉਹ ਨਵਾਂ ਪਹਿਲੂ ਹੈ, ਉਹ ਕਹਿੰਦਾ ਜੀ ਮੈਂ ਪਰੇਸ਼ਾਨ ਸੀ ਜੀ, ਇਸ ਲਈ ਮੈਂ ਸੁਸਾਈਡ ਕਰ ਰਿਹਾ। ਹੁਣ ਉਹਦੇ ਵਿੱਚ ਇਹ ਵੀ ਕਹਿੰਦਾ ਕਿ ਵੀ ਮੈਂ ਇਸ ਭਾਈਚਾਰੇ ਤੋਂ ਆਉਣਾ ਜੀ, ਉਹ ਉਸ ਭਾਈਚਾਰੇ ਤੋਂ ਆਉਂਦਾ ਜੀ, ਇਸ ਲਈ ਕੀ ਇਹ ਭਾਈਚਾਰਕ ਤੌਰ ਤੇ ਵੰਡ ਵਾਲਾ ਮਸਲਾ ਵੀ ਖੜਾ ਹੋ ਜਾਊਗਾ ਗੱਲ। ਕੀ ਇਹ ਹੁਣ ਨਵਾਂ ਮੋੜ ਲੈ ਜਾਏਗਾ ਪਹਿਲੂ, ਕੀ ਇਹ ਧਿਰਾਂ ਦਾ ਟਕਰਾਅ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਹਰਿਆਣਾ ਦੇ ਵਿੱਚ ਪੰਜਾਬ ਦੇ ਮੁਕਾਬਲੇ ਕਿਤੇ ਜ਼ਿਆਦਾ ਸੌੜੇ ਤੌਰ ਤੇ ਪਿਆ ਜਾਤ ਪਾਤ ਵਾਲਾ ਪਾੜਾ
ਜੀ ਜੀ ਜੀ।
ਸੋ ਉਹ ਇਹ ਖਤਰਨਾਕ ਮਤਲਬ ਕਿ ਮੋੜ ਵੱਲ ਵੱਧ ਰਿਹਾ, ਤੇ ਸਰਕਾਰ ਨੂੰ, ਕੇਂਦਰ ਔਰ ਸੂਬਾ ਸਰਕਾਰ ਨੂੰ ਆਪਣਾ ਰੋਲ ਨਿਭਾਉਣਾ ਚਾਹੀਦਾ ਸਾਰਥਕ। ਤੇ ਇੱਥੋਂ ਇਹ ਵੀ ਸਵਾਲ ਹੈ ਕਿ ਚਾਹੇ ਇੱਕ ASI ਸੁਸਾਈਡ ਕਰ ਰਿਹਾ, ਤੇ ਚਾਹੇ ਇੱਕ IPS ਰੈਂਕ ਦਾ ਅਧਿਕਾਰੀ ਜਿਹਦੀ ਪਤਨੀ IPS ਰੈਂਕ ਦੀ ਵੱਡੀ ਅਧਿਕਾਰੀ ਹੈ, ਉਸ ਪਰਿਵਾਰ ਸੁਸਾਈਡ ਹੋ ਰਿਹਾ। ਜੇ ਇਸ ਅਹੁਦਿਆਂ ਤੇ ਰਹਿੰਦਿਆਂ ਵੀ ਬੰਦੇ ਮਾਨਸਿਕ ਤੌਰ ਤੇ ਆਜ਼ਾਦ ਹੋ ਕੇ ਕੰਮ ਨਹੀਂ ਕਰ ਸਕਦੇ, ਜੀ ਨਹੀਂ ਸਕਦੇ, ਉੱਥੇ ਵੀ ਜਾਤ ਪਾਤ ਦੇ ਲੈਵਲ ਖੜੇ ਨੇ, ਫਿਰ ਥੱਲੇ ਵਾਲੇ ਪੱਧਰ ਤੇ ਲੋਕਾਂ ਦਾ ਕੀ ਹਾਲ ਹੈ, ਉਸ ਨੂੰ ਵੀ ਮਹਿਸੂਸ ਕਰਨ ਦੀ ਲੋੜ ਹੈ। ਸੋ ਫਿਕਰ ਇਸ ਗੱਲ ਦਾ ਜੀ ਕੋਈ ਨਵਾਂ ਮੋੜ ਨਾ ਲੈ ਜਾਵੇ, ਪਰ ਅੱਜ ਇਸ ਮਤਲਬ ਦੂਸਰੇ ਸੁਸਾਈਡ ਨੇ ਇੱਕ ਵਾਰ ਦੋ ਤਿਰਾਂ ਨੂੰ ਨਵੇਂ ਤਰੀਕੇ ਨਾਲ ਸਾਹਮਣੇ ਲਿਆ ਖੜਾ ਕੀਤਾ।
ਦੀਪਕ ਜੀ ਸਮਾਂ ਨਾ ਆਪਣੇ ਕੋਲ ਬਹੁਤ ਘੱਟ ਹੈ, ਪਰ ਜਿਹੜੀ ਅਗਲੀ ਲਾਸਟ ਖਬਰ ਹੈ ਮੈਂ ਉਹ ਵੀ ਮਿਸ ਨਹੀਂ ਕਰਨਾ ਚਾਹੁੰਦਾ। ਪੰਜਾਬ ਦੇ ਵਿੱਚ ਨਸ਼ਾ ਛੱਡਣ ਵਾਸਤੇ 80 NRI ਪੰਜਾਬੀ ਕੁੜੀਆਂ ਪਹੁੰਚੀਆਂ ਨੇ, ਜਿੰਨਾ ਸੰਖੇਪ 'ਚ ਦੱਸ ਸਕਦੇ ਹੋ ਦੱਸਿਓ ਦੀਪਕ ਜੀ।
ਬਿਲਕੁਲ ਜੀ, ਕੈਨੇਡਾ ਤੋਂ, UK ਤੋਂ, ਅਮਰੀਕਾ ਤੋਂ, ਇਹਨਾਂ ਵੱਖ ਵੱਖ ਮੁਲਕਾਂ ਤੋਂ ਪਿਛਲੇ 9 ਮਹੀਨਿਆਂ ਦੇ ਵਿੱਚ 80 ਕੁੜੀਆਂ ਜਲੰਧਰ ਦੇ ਨਸ਼ਾ ਛਡਾਊ ਕੇਂਦਰਾਂ 'ਚ ਆਈਆਂ, ਔਰ ਜਾਣਕਾਰੀ ਜਿਹੜੀ ਮਿਲ ਰਹੀ ਹੈ ਉਹ 154 ਦੇ ਕਰੀਬ ਕੁੜੀਆਂ ਨੇ ਉੱਥੇ 9 ਮਹੀਨਿਆਂ 'ਚ ਜਿਨ੍ਹਾਂ ਨੇ ਨਸ਼ਾ ਛੱਡਣ ਲਈ ਪਹਿਲਕਦਮੀ ਕੀਤੀ। ਤੇ ਜੇ 154 ਨੇ, ਉਹਨਾਂ 'ਚੋਂ 80 ਵਿਦੇਸ਼ ਤੋਂ ਆਈਆਂ ਨੇ, ਤਾਂ 74 ਸਾਡੀਆਂ ਸਥਾਨਕ ਵੀ ਨੇ। ਸੋ ਚਿੱਟੇ ਦੀ ਚਪੇਟ 'ਚ ਕੁੜੀਆਂ ਵੀ ਕਿਵੇਂ ਆਉਂਦੀਆਂ ਰਹੇ ਨੇ, ਉਹਦੀ ਇਹ ਵੱਡੀ ਉਦਾਹਰਨ ਹੈ। ਤੇ ਉਹਨਾਂ 80 'ਚੋਂ ਵਿਜੇ ਜਿਹੜੀਆਂ ਵਿਦੇਸ਼ ਤੋਂ ਆਈਆਂ, ਉਹਨਾਂ 'ਚੋਂ 75 ਦਾ ਤਲਾਕ ਹੋਇਆ, ਔਰ ਤਲਾਕ ਦਾ ਕਾਰਨ ਇਹ ਨਸ਼ਾ ਤੇ ਚਿੱਟਾ ਹੈ ਨਾ। ਤੇ ਉਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉੱਧਰੋਂ ਵਿਦੇਸ਼ ਤੋਂ ਆਉਣ ਦਾ ਇੱਕ ਕਾਰਨ ਇਹ ਹੈ ਕਿ ਜੋ ਉੱਥੇ ਇਲਾਜ ਕਰਾਉਂਦੇ ਤਾਂ ਬਦਨਾਮੀ ਹੁੰਦੀ ਹੈ, ਉੱਥੇ ਟੂਰ ਦੱਸ ਕੇ ਉਰੇ ਆਏ ਨੇ, ਉਰੇ ਲੁਕਮਾ ਇਲਾਜ ਕਰਾ ਰਹੇ ਨੇ, ਦੂਜਾ ਉੱਥੇ ਮਹਿੰਗਾ ਵੀ ਪੈਂਦਾ, ਤੀਜਾ ਕਹਿੰਦੇ ਕਿ ਇਹ ਵੀ ਹੈ ਕਿ ਉੱਥੇ ਫਿਰ ਕਾਨੂੰਨੀ ਪ੍ਰਕਿਰਿਆ 'ਚ ਫਸਣ ਦਾ ਵੀ ਪਹਿਲੂ ਹੁੰਦਾ, ਇਹ ਇਸ ਲਈ ਇੱਥੇ। ਮੈਂ ਕਹਿੰਦਾ ਇੱਥੇ ਆ ਜਾਂ ਉੱਥੇ ਆ, ਪੰਜਾਬੀ ਬੱਚੇ ਜਿਵੇਂ ਨਸ਼ੇ ਦੀ ਲਪੇਟ 'ਚ ਆਉਂਦੇ ਜਾਂਦੇ ਰਹੇ ਨੇ, ਬਹੁਤ ਚਿੰਤਾ ਵਾਲਾ ਵਿਸ਼ਾ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ।